ਬੋਲਣ ਦਾ ਯਤਨ ਕਰਿਆ ਕਰੋ ਸਾਰੇ, ਜਿਹਨਾਂ ਨੂੰ ਬੋਲਣ ਦਾ ਨਾਲ ਅਭਿਆਸ। ਦੇਖੋ ਦਸਵੇਂ ਪਾਤਸ਼ਾਹ ਕਾਲ ਪੁਰਖ ਦਾ ਰੂਪ ਹੋ ਕੇ ਫਿਰ ਬੇਨਤੀ ਕਰ ਰਹੇ, ਆਪਾਂ ਨੂੰ ਸਿਖਾ ਰਹੇ ਹਨ। ਇੰਨੇ ਡੂੰਘੇ ਥਾਂ ਤੋਂ ਬੋਲ ਰਹੇ ਜਿਵੇਂ ਕਿ ਹੇਠਾਂ ਪਤਾਲ ਤੋਂ ਆਵਾਜ਼ ਆ ਰਹੀ, ਕਿੰਨੇ ਦਰਦ ਵਿੱਚ ਬੋਲ ਰਹੇ, ਕਿੰਨੀ ਪੀੜਾ ਕੋਈ ਅੰਦਰ ਬੇਨਤੀ ਵੀ ਕਰ ਸਕਦਾ ਜਿਹਦੇ ਅੰਦਰ ਪੀੜਾ ਜਾਗਦੀ। ਇੰਨਾ ਫਰਕ ਹੈ ਆਮ ਸਾਧੂਆਂ ਸੰਤਾਂ ਚ ਆਪਣੇ ਲੋਕਾਂ ਵਿੱਚ। ਗੁਰੂ ਗੋਬਿੰਦ ਸਿੰਘ ਕਿਸ ਚਾਅ ਨਾਲ ਕਹਿੰਦੇ ਕਿ ਬੜੀ ਡੂੰਘੀ ਗੱਲ ਹੈ, ਯੋਗੀ ਇਹ ਧਰਮ ਯੁੱਧ ਵਿੱਚ ਲੜਨ ਵਾਲਾ ਜਾਂ ਆਪਣੇ ਨਾਲ ਲੜਨ ਵਾਲਾ, ਆਪਾਂ ਲੜਦੇ ਹਾਂ ਹੋਰਾਂ ਨਾਲ। ਉਹ ਕਹਿ ਗਏ ਤੁਸੀਂ, ਤੁਹਾਡੀ ਆਪਣੀ ਲੜਾਈ ਬਹੁਤ ਵੱਡੀ ਹੈ ਤਾਂ ਤੁਸੀਂ ਲੜੋ ਝਗੜੋ ਹੋਰਾਂ ਨਾਲ, ਜੇ ਤੁਹਾਡਾ ਆਪਣਾ ਲੜਨਾ ਝਗੜਾ ਮੁੱਕ ਗਿਆ ਹੋਵੇ। ਸ਼ਸਤਰ ਮਰਜ਼ੀ ਹੈ ਮੌਜ ਕਿ ਵਾਹਿਗੁਰੂ ਨੂੰ ਜਗਤ ਮਾਏ ਕਹਿੰਦੇ, ਸ਼ਾਮ ਵੀ ਕਹਿ ਦਿੰਦੇ। ਸੋ ਹਾਏ ਸਦਾ ਜਗਤ ਮਾਏ ਕਿਰ ਅੰਤ ਵਿੱਚ ਵੀ ਬੜਾ ਚੰਗਾ ਹੈ ਜੇ ਇਹ ਅੰਤਰ ਧਿਆਨ ਹੋ ਕੇ ਇਹ ਅਰਦਾਸ ਪੜ੍ਹੀ ਜਾਏ ਹੇ ਰੱਬ ਹੇ ਸਤ ਹੇ ਕਰਨਾ ਹੇ ਰੂਹ ਮੇਰੀ ਅਵਰ ਹੇ ਸੁਣੀ ਜੈ ਮੇਰੀ ਅਵੈ ਤੀ ਸੁਣੀ ਜੈ ਧਿਆਨ ਚ ਆ ਗਿਆ ਸੰਤ ਹੋਏ ਇਹ ਵਾਹਿਗੁਰੂ ਤੋਂ ਮੰਗਦੇ ਕੀ ਹੋ ਭਗਤ ਦਾ ਅਰਥ ਇਹ ਹੈ ਜਿਹਦਾ ਨਿਹੂ ਕੇਵਲ ਕੇਵਲ ਸਾਰੇ ਪਾਸਿਆਂ ਤੋਂ ਟੁੱਟ ਕੇ ਜਿਵੇਂ ਪੜੋਸਣ ਦੀ ਉਹ ਕਥਾ ਹੈ ਸੰਤ ਨੂੰ ਵੀ ਕਹਿੰਦੇ ਕਿ ਜੈ ਤੈਂ ਬੇਡੀ ਨੂੰ ਸੱਦਣਾ ਹੈ ਮੇਰੇ ਵਰਗੀ ਛਤਰੀ ਬਣਾਏ ਤਾਂ ਪਹਿਲੋਂ ਤਾਂ ਟੁੱਟਣਾ ਹੈ ਕਿਹਦੇ ਕਿਹਦੇ ਨਾਲੋਂ ਟੁੱਟਣਾ ਹੈ ਪਰ ਆਪਾਂ ਟੁੱਟ ਸਕਦੇ ਹੀ ਨਹੀਂ ਨਹੀਂ ਜੋਰ ਲਾਈ ਇੱਕ ਤੋਂ ਟੁੱਟ ਜਾਂਗੇ ਦੂਜੇ ਨਾਲ ਲੱਗ ਜਾਂਗੇ ਉਹ ਕਹਿੰਦੇ ਲੋਕ ਕੁਟੰਬ ਅੱਬਰ ਸਭੋਂ 'ਤੇ ਤੋਰ ਹੈ ਤਾਂ ਆਪਾਂ ਨੂੰ ਬੇਟੀ ਆਵੇ ਉਹ ਹੁਣ ਆਪਾਂ ਵੇਖੀਏ ਇਹ ਜਿਹੜੇ ਭਗਤ ਬਣਦੇ ਨੇ ਇਹਨਾਂ ਦੇ ਚਾਰ ਬਾਹਾਂ ਨਹੀਂ ਹੁੰਦੀਆਂ ਦਸ ਸਿਰ ਨਹੀਂ ਹੁੰਦੇ ਸਰੀਰ ਆਪਣੇ ਵਰਗੇ ਹੀ ਹੁੰਦਾ ਹੈ ਆਪਣੇ ਵਾਂਗ ਹੀ ਹੋ ਰਹਿੰਦੇ ਨੇ ਬਲਕਿ ਲੁਕਾ ਜਾਂਦੇ ਨੇ ਕੁਛ ਭਗਤਾਂ ਨੇ ਕਿਹਾ ਕਿ ਜੇ ਭਗਤੀ ਨੂੰ ਭਗਤੀ ਕੋਈ ਕਰੇ ਵੀ ਤਾਂ ਉਹਨੂੰ ਜ਼ਾਹਰ ਨਾ ਹੋਣ ਦੇਵੇ ਬਾਣੀ ਪੜ੍ਹੇ ਪਰ ਉਹਨੂੰ ਪ੍ਰਗਟ ਨਾ ਹੋਣ ਦੇਵੇ ਕਿਉਂ ਉਹਦੇ 'ਚ ਫਿਰ ਆਓ ਹੁਣ ਆਪਾਂ ਦੇਖੀਏ ਭਗਤ ਮੰਗਦੇ ਕੀ ਹੈ ਧਿਆਨ ਚ ਆ ਗਿਆ ਇਹ ਸ਼ਬਦ ਫਿਰ ਪੜਾ ਨੇ ਇੱਕ ਛਿਣ ਦਰਸ ਦਿਖਾਏ ਜੀ ਇਹ ਹੈ ਇਹਦਾ ਸੈਂਟਰਲ ਪੁਆਇੰਟ ਮੇਨ ਆਈਡੀਆ ਇਹ ਹੈ ਮੁੱਖ ਭਾਵ ਇਹ ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ ਦਿਖਾਏ ਜੀ
ਚੰਦਰ ਸਭ ਖਾਏ ਜੀ
ਮੈਨੂੰ ਪਤਾ ਕਿ ਮੇਰੀ ਕਰਨੀ ਮੇਰੇ ਕਰਨ ਐਸੇ ਹਨ ਕਿ ਬਹੁਤਾ ਸਮਾਂ ਮੈਂ ਦਰਸ਼ਨ ਕਰਨ ਦੇ ਲਾਇਕ ਹੀ ਨਹੀਂ ਹਾਂ, ਅਧਿਕਾਰੀ ਨਹੀਂ ਹਾਂ, ਪਾਤਰ ਨਹੀਂ ਹਾਂ, ਕਿਉਂਕਿ ਵਸਤੂ ਉਹਨੂੰ ਮਿਲਦੀ ਹੈ ਜੇ ਉਸ ਵਸਤੂ ਦਾ ਅਧਿਕਾਰੀ ਹੋਵੇ, ਪਹਿਲਾਂ ਪਾਤਰ ਬਣ ਜਾਵੇ, ਨਹੀਂ ਤਾਂ ਕਿਤਨਾ ਹੀ ਕੁਛ ਕਰੇ ਕੁਛ ਬਣਦਾ ਨਹੀਂ ਹੈ। ਇੱਕ ਛਿੰ ਬੋਲੋ ਦਰਸ ਦਿਖਾਏ ਸਿੰਘ ਜੀ ਦੇ ਕੁਛ ਕਹਿ ਲਓ ਥੋੜ੍ਹੇ ਦਰਸ਼ਨ ਫਿਰ ਜਿਹੜੇ ਉਹਨਾਂ ਦੇ ਨਿਵਾਜੇ ਹੋਏ ਮਹਾਂਪੁਰਸ਼ਾਂ ਵਰਿਆਂ ਬੁੱਧੀ ਕਾਰਨ ਐਸੇ ਬਣ ਗਏ ਛੋਟੀ ਉਮਰ 'ਚ ਹੀ ਪੜ੍ਹੇ ਆਪਾਂ ਕੁਛ ਨਹੀਂ, ਹਾਂ ਸਾਧੂਆਂ ਨੇ ਜਿਹੜੇ ਵਰ ਦਿੱਤੇ ਉਹਨਾਂ ਦਾ ਕੋਈ ਲੇਖਾ ਨਹੀਂ। ਆਓ ਉਹਨਾਂ ਨੇ ਵਾਰ ਵਾਰ ਸਮਝਾਇਆ ਕਿ ਬਾਣੀ ਦੀ ਤੁਸੀਂ ਚਾਹੇ ਇੱਕ ਤੁਕ ਪੜ੍ਹ ਲਓ ਪਰ ਉਹਨੂੰ ਵਿਚਾਰੋ ਬਹੁਤ। ਜੇ ਤੁਸੀਂ ਆਖੋ ਵੀ ਮੈਂ ਇੰਨੀਆਂ ਮਾਲਾ ਫੇਰੀਆਂ, ਮੈਂ ਉਹ ਮਾਲਾ ਤਾਂ ਫੇਰੀਆਂ ਨਹੀਂ ਗਈਆਂ, ਕਿਉਂਕਿ ਮਾਲਾ ਫੇਰਨ ਵਾਲਾ ਤਾਂ ਹੋਰ ਹੀ ਕਿਧਰੇ ਭੱਜ ਰਿਹਾ ਹੈ। ਹਾਂ ਹੱਥ ਜਿਹੜੇ ਹੁੰਦੇ ਸਫਲੇ ਕਿ ਮਾਲਾ ਲੈ ਕੇ ਗਿਣੀ ਜਾਂਦੇ ਨੇ, ਇੱਕ ਮਣਕਾ, ਦੂਜਾ, ਤੀਜਾ, ਚੌਥਾ। ਦੂਜੀ ਗੱਲ ਕਿ ਆਪਾਂ ਆਪਣੇ ਹਿਰਦੇ ਦੇ ਦਿਲ ਦੇ ਜਿਹੜੇ ਪਾਪ ਦੋਸ਼ ਖੋਟ ਹਨ ਉਹ ਗੁਰੂ ਦੇ ਅੱਗੇ ਵੀ ਪ੍ਰਗਟ ਨਹੀਂ ਕਰਦੇ, ਪਰਮੇਸ਼ੁਰ ਅੱਗੇ ਵੀ ਪ੍ਰਗਟ ਨਹੀਂ ਕਰਦੇ। ਸਾਧੂ ਸੰਤ ਭਗਤ ਜਿਹੜੇ ਪੂਰਨ ਹਨ ਉਹ ਵਾਹਿਗੁਰੂ ਨੂੰ ਸਭ ਕੁਛ ਦੱਸ ਦਿੰਦੇ, ਕਿਉਂ ਕਿ ਉਹਨਾਂ ਨੂੰ ਇਹ ਨਿਸ਼ਚਾ ਹੈ ਕਿ ਜੋ ਮੈਂ ਕਹਿਣਾ ਹੈ ਉਹ ਅਕਾਲ ਪੁਰਖ ਸੁਣਨਗੇ। ਜਿਹੜੇ ਹਿਰਦੇ ਚੋਂ ਆਵਾਜ਼ ਜਾਂਦੀ ਹੈ ਉਹ ਆਵਾਜ਼ ਜਿਵੇਂ ਆਪਾਂ ਇੱਥੋਂ ਬੋਲਦੇ ਹਾਂ ਉਹ ਸਿਸਟਮ ਇੱਥੇ ਨਹੀਂ ਹੈ, ਨਹੀਂ ਤਾਂ ਸਾਰੇ ਵਰਲਡ 'ਚ ਆਵਾਜ਼ ਸੁਣੀ ਜਾ ਸਕਦੀ। ਅਸੀਂ ਉੱਥੇ ਮਲੇਸ਼ੀਆ 'ਚ ਜਾਂ ਉਹਨਾਂ ਮੁਲਕਾਂ 'ਚ ਵੇਖਿਆ ਕਿ ਜੇਬ ਦੇ ਵਿੱਚ ਘੜੀ ਜਿੰਨਾ ਕੋਈ ਯੰਤਰ ਪਾਇਆ ਹੋਇਆ ਹੈ ਉੱਥੇ ਹੀ ਉਹ ਆਵਾਜ਼ ਦਿੰਦਾ, ਸਾਰੇ ਮਲੇਸ਼ੀਆ ਅਤੇ ਸਿੰਗਾਪੁਰ ਸਮੁੰਦਰਾਂ ਪਾਰ ਫੈਲ ਜਾਂਦੇ। ਆਪਾਂ ਆਵਾਜ਼ ਦਈਏ ਇੱਕ ਪਰਮਹੰਸ ਸੰਤ ਹੋਏ ਹਨ ਵਿਵੇਕਾਨੰਦ ਜੀ ਦੇ ਗੁਰੂ, ਕੀ ਕਹੀਏ। ਭਾਵੇਂ ਉਹ ਦੇਵੀ ਦੀ ਭਗਤੀ ਕਰਦੇ ਸਨ ਜਾਂ ਕ੍ਰਿਸ਼ਨ ਭਗਵਾਨ ਦੀ ਕਰਦੇ ਸਨ, ਪਰ ਪੂਰਨ ਭਗਤ ਬਣ ਗਏ, ਪੂਰਨ ਸੰਤ ਹੋ ਗਏ। ਕਿਉਂਕਿ ਜਿਸ ਵੱਲ ਨਿਗਾਹ ਕਰੀ ਉਹਨੂੰ ਪਲਟ ਕੇ ਰੱਖ ਦੇ। ਹੁਣ ਕੀ ਕਹਿੰਦੇ ਨੇ ਮਹਾਰਾਜ, ਮੇਰਾ ਹਾਲ ਸੁਣ ਲਓ। ਪਹਿਲਾਂ ਦਰਸ਼ਨ ਤਾਂ ਫਿਰ ਦੇਣਾ, ਪਹਿਲਾਂ ਮੇਰੀ ਦਸ਼ਾ, ਮੇਰਾ ਹਾਲ ਸੁਣੋ, ਉਹ ਕੀ ਹੈ। ਡੱਡੂ ਰਹਿੰਦਾ ਹੈ, ਉਹ ਉਸੇ ਨੂੰ ਸਭ ਕੁਛ ਮੰਨੀ ਬੈਠਾ ਹੈ। ਉਹਨੂੰ ਜੇ ਪੁੱਛੀਏ ਕਿ ਬਾਹਰ ਕੋਈ ਦੇਸ਼ ਵੀ ਹੈ, ਵਿਲਾਇਤ ਹੈ, ਕੁਛ ਹੈ, ਉਹਦਾ ਇਹੀ ਸਭ ਕੁਛ ਹੈ। ਉਹ ਜਿਹੜਾ ਹੈ ਇਹੀ ਸਭ ਕੁਛ ਹੈ। ਕਹਿੰਦੇ ਮੇਰਾ ਹਾਲ ਵੀ ਉਹੀ ਹੈ, ਮੈਨੂੰ ਵੀ ਕੋਈ ਸੋਝੀ ਨਹੀਂ, ਗਿਆਨ ਨਹੀਂ। ਡਿੱਗਿਆ ਪਿਆ, ਕੋਈ ਖੂਹ ਮਤਲਬ ਮੋਹ ਦਾ ਹੈ, ਕ੍ਰੋਧ ਦਾ ਹੈ, ਲੋਭ ਦਾ ਹੈ, ਕਿੰਨੇ ਖੂਹ ਨੇ ਆਪਣੇ ਅੰਦਰ ਜਿਹਦੇ 'ਚ ਆਪਾਂ ਡਿੱਗੇ ਪਏ। ਉਹ ਤਾਂ ਭਲਾ ਇੱਕ ਖੂਹ ਦੀ ਗੱਲ ਸੀ, ਮੈਨੂੰ ਵੀ ਮਹਾਰਾਜ ਕੋਈ ਪਤਾ ਨਹੀਂ ਲੱਗਿਆ ਕਿ ਪਰਮੇਸ਼ੁਰ ਕਿੱਥੇ ਹੈ, ਇਹ ਮਨੁੱਖ ਜਨਮ ਕਿਉਂ ਮਿਲਿਆ ਹੈ, ਇਹ ਵਿਅਰਥ ਚਲਾ ਗਿਆ ਜਾਂ ਹੈ। ਕਿੰਨੇ ਸਵਾਲ, ਬੜੀ ਮੋਟੀ ਗੱਲ, ਜਿਸ ਲਈ ਮੈਂ ਆਇਆ ਹਾਂ, ਕੀ ਮੈਂ ਉਹ ਪੂਰਾ ਕਰ ਰਿਹਾ ਕੰਮ। ਮੇਰੇ ਮਾਲਕ ਨੇ ਮੈਨੂੰ ਕੰਮ ਦਿੱਤਾ ਹੈ, ਜੇ ਮੈਂ ਆਪਣਾ ਘਰਾਂ 'ਚ ਨੌਕਰ ਰੱਖ ਲਈਏ ਤਾਂ ਕਦੀ ਉਹ ਭਾਂਡੇ ਮਾਂਜਦਾ ਹੈ, ਕਦੀ ਉਹ ਕੱਪੜੇ ਧੋਂਦਾ ਹੈ, ਕਦੀ ਬਿਸਤਰੇ ਵਿਛਾਉਂਦਾ ਹੈ। ਉਹਨੂੰ ਅਸੀਂ ਆਰਡਰ ਦਿੰਦੇ ਹਾਂ ਕਿ ਇਹ ਤੇਰਾ ਕੰਮ ਹੈ। ਆਪਾਂ ਨੂੰ ਵੀ ਕਿਸੇ ਕੰਮ ਭੇਜਿਆ ਸੀ ਪਰ ਨਹੀਂ ਕਰਦੇ, ਫਿਰ ਖੁਸ਼ੀ ਤਾਂ ਮਾਲਕ ਦੀ ਉੱਤੇ ਹੁੰਦੀ ਹੈ। ਜਿਹੜਾ ਜੇ ਆਖੇ ਮੈਂ ਤਾਂ ਪਰਕਰਮਾ ਹੀ ਕਰੀ ਜਾਣੀਆਂ ਮਾਲਕ ਦੀਆਂ, ਜਾਂ ਪੈਰ ਹੀ ਧੋਈ ਜਾਣੇ ਹਨ ਮਾਲਕ ਦੇ, ਇਉਂ ਨਹੀਂ। ਇੰਨਾ ਖੁਸ਼ ਹੁੰਦਾ ਜਿੰਨਾ ਉਹ ਖੁਸ਼ ਹੁੰਦਾ ਕਿ ਇਹ ਠੀਕ ਕੰਮ ਕਰਦਾ, ਮੇਰੀ ਮਰਜ਼ੀ ਨਾਲ ਕੰਮ ਕਰਦਾ ਹੈ, ਆਪਣੀ ਮਰਜ਼ੀ ਨਹੀਂ ਚਲਾਉਂਦਾ ਹੈ। ਆਓ ਪੜ੍ਹੀ ਸਮਾਪਤ ਕਰੀਏ, ਕਿਉਂ ਥੋੜ੍ਹੀ ਸਮਾਂ ਹਾਜ਼ਰੀ ਹੋ ਸਕਦੀ। ਇਹ ਵੀ ਨਹੀਂ ਪਤਾ ਪਹਿਲਾ ਕੰਢਾ ਕਿੱਥੇ ਹੈ ਜਿਸ ਦਰਿਆ ਤੋਂ ਤਰਨਾ ਹੈ, ਤੇ ਜਿਸ ਦਰਿਆ ਦੇ ਕੰਢੇ ਤੇ ਪਹਿਲਾਂ ਖੜਨਾ ਉਹਦਾ ਵੀ ਪਤਾ ਨਹੀਂ, ਤੇ ਫਿਰ ਤੇ ਦਰਿਆ ਨੇ ਡਬੋਈ ਦੇਣਾ। ਤੈਨੂੰ ਕੰਢਿਆਂ ਦਾ ਤਾਂ ਪਤਾ ਹੀ ਨਹੀਂ। ਹੁਣ ਫੇਰ ਉਹੀ ਪੜੀਏ, ਸਦੂ ਭਵੰਗੇ ਨਾਇਕ
ਅਰਸ ਦਿਖਾਏ
ਮਹਾਰਾਜ ਦਰਸ
ਦਰਸ
ਹਾਲ ਤੇਰਾ ਕਿਉਂ ਹੋ ਗਿਆ, ਨਾ ਤੈਨੂੰ ਉੜੇ ਦਾ ਪਤਾ, ਨਾ ਬਰੇ ਦਾ ਪਤਾ, ਨਾ ਗਿਆਨ ਦਾ ਪਤਾ, ਨਾ ਧਿਆਨ ਦਾ ਪਤਾ। ਤੂੰ ਕਹਿੰਦਾ ਮੈਨੂੰ ਕੋਈ ਵੀ ਪਤਾ ਨਹੀਂ ਲੱਗਦਾ, ਹਨੇਰਾ ਹੀ ਹਨੇਰਾ ਹੈ, ਚਾਨਣ ਦਿਖਦਾ ਹੀ ਨਹੀਂ ਹੈ। ਮੈਂ ਹੁਣ ਦੱਸੋ ਕੀ ਕਰਾਂ, ਜਿੱਥੇ ਜਾਂਦਾ ਹਾਂ ਉੱਥੇ ਵੀ ਗੱਲ ਪੂਰੀ ਨਹੀਂ ਬਣਦੀ, ਉੱਥੋਂ ਵੀ ਖਾਲੀ ਮੁੜ ਆਉਂਦਾ। ਆਸ ਲੈ ਕੇ ਜਾਂਦਾ, ਨਿਰਾਸ਼ਾ ਨਿਰਾਸ਼ ਹੋ ਕੇ ਆ ਜਾਂਦਾ। ਥੋੜ੍ਹਾ ਚਿਰ ਕਿਰਪਾ ਹੋਰ ਕਰੋਗੇ, ਇੰਨੀ ਕਿਰਪਾ ਤੁਸੀਂ ਕਰ ਦਿੱਤੀ ਕਿ ਤੁਹਾਡੀ ਸਾਧ ਸੰਗਤ ਦੇ ਕਰਨਾ 'ਚ ਬੈਠਣ ਬੈਠਣ ਦੇ ਯੋਗ ਹੋ ਗਏ। ਇਹ ਕਿਰਪਾ ਕੀਤੀ ਹੈ ਸਾਧ ਸੰਗਤ, ਹਜ਼ਾਰਾਂ ਸੰਗਤਾਂ ਨੇ ਅਰਦਾਸ ਕੀਤੀ, ਸੁਣਦਾ ਹੈ ਸੰਗਤ ਦੀ। ਪਹਿਲਾਂ ਗੁਰੂ ਗੋਬਿੰਦ ਸਿੰਘ ਤਾਂ ਕਹਿੰਦੇ ਨੇ ਉਹ ਕੀੜੀ ਦੀ ਪੁਕਾਰ ਪਹਿਲਾਂ ਸੁਣਦਾ, ਹਾਥੀ ਦੀ ਪਿੱਛੋਂ ਸੁਣਦਾ। ਕਹਿੰਦੇ ਮਹਾਰਾਜ ਮੇਰੀ ਮੱਤ ਸ਼ੁੱਧ ਨਹੀਂ, ਮੇਰੀ ਮੱਤ ਹੈ ਜਿਹੜੀ ਬੜੀ ਮਾੜੀ ਹੈ, ਬੜੀ ਭੈੜੀ ਹੈ, ਕਾਲੀ ਹੋਈ ਪਈ ਹੈ। ਇਸ ਲਈ ਮੈਂ ਸਮਝ ਹੀ ਨਹੀਂ ਸਕਦਾ ਤੇਰੀ ਲੀਲਾ ਕੀ ਹੈ, ਤੁਹਾਡਾ ਇਹ ਬਣਾਇਆ ਡਰਾਮਾ ਸੰਸਾਰ ਕੀ ਹੈ, ਇਹ ਤਮਾਸ਼ਾ ਕੀ ਹੈ, ਕਿਉਂ ਇਹ ਆ ਗਿਆ ਇੱਥੇ, ਫਿਰ ਪਤਾ ਨਹੀਂ ਕਦੋਂ ਇਹਨੇ ਚਲੇ ਜਾਣਾ ਇੱਥੋਂ। ਇਹ ਚਰਜ ਹੀ ਇਹ ਚਰਜ ਹੈ, ਔਰ ਜਿਨ੍ਹਾਂ ਨੂੰ ਮੈਂ ਸੰਭਾਲਦਾ, ਜਿਨ੍ਹਾਂ ਲਈ ਸਭ ਕੁਛ ਵਾਰਦਾ ਹਾਂ, ਉਹ ਕਿਤੇ ਵੀ ਨਾਲ ਨਹੀਂ ਦਿਖਦੇ, ਉਹ ਸਹਾਈ ਨਹੀਂ ਹੁੰਦੇ। ਤੁਸੀਂ ਸੁਣ ਲਓ ਤਾਂ ਕਿ ਪਤਾ ਰਹੇ ਕੀ ਪੜਿਆ ਜਾ ਰਿਹਾ। ਮਲਨ ਪਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ।
ਮਲਨ ਪਈ ਮਤ ਤੇਰੀ ਗਤ ਲਖੀ ਨਾ ਜਾਏ।
ਫਿਰ ਹੋਰ ਕੀ ਮੰਗਦਾ ਹੁਣ, ਕਹਿੰਦੇ ਪਹਿਲਾਂ ਆ ਦੇ ਦਿਓ,
ਕਿਰਪਾ ਕਰੋ ਆਏ।
ਸਮਝਾ ਦਿਓ ਫਿਰ, ਚੰਗੀ ਮੱਤ ਦੇ ਦਿਓ, ਬੁਰੀ ਮੱਤ ਚਲੀ ਜਾਏ। ਇਸ ਮੱਤ ਨੇ ਮੈਨੂੰ ਬੜਾ ਖੁਆਰ ਕੀਤਾ, ਕਿਤੇ ਟਿਕਣ ਨਹੀਂ ਦਿੱਤਾ, ਭਟਕਣਾ ਹੀ ਭਟਕਣਾ।
ਉਹ ਕਰੋ ਕਿਰਪਾ ਰਮ
ਸਭ ਮੈਨੂੰ ਰਾਤ ਦਿਨ ਦਰਸ਼ਨ ਦੇ ਜਾਓ, ਬੜਾ ਗੁੱਜਾ ਫੇਰ ਕਿ ਜੇ ਅਕਾਲ ਪੁਰਖ ਆਪ ਆ ਕੇ ਇੱਕ ਛਿਰ ਵੀ ਦਰਸ਼ਨ ਦੇ ਜਾਏ ਤੇ ਉਹਦੇ ਦਰਸ਼ਨ ਦਾ ਆਨੰਦ ਇੱਕ ਛਿਰ ਦਾ ਵੀ ਇੱਕ ਜਨਮ ਤੱਕ ਰਹਿ ਸਕਦਾ ਹੈ। ਦੂਸਰੀ ਗੱਲ ਕਿ ਮੈਂ ਪੁੱਛ ਲਊਂਗਾ ਕਿ ਮੈਨੂੰ ਮਤ ਦੇ ਦਿਓ, ਹਾਲੇ ਮੈਂ ਕਿਹਨੂੰ ਕਹਾਂ ਜਦੋਂ ਉਹ ਆਇਆ ਹੀ ਨਹੀਂ। ਹੁਣ ਮਤ ਦੇਣ ਵਾਲਾ ਆਇਆ ਹੀ ਨਹੀਂ, ਟੀਚਰ ਤਾਂ ਆਇਆ ਹੀ ਨਹੀਂ, ਕਲਾਸ ਖਾਲੀ ਪਈ ਹੈ, ਸਟੂਡੈਂਟ ਕਿਸ ਤੋਂ ਪੜ੍ਹੇ ਫਿਰ? ਉਹੀ ਗੱਲ ਹੈ, ਆਓ ਆਪਾਂ ਸਮਾਪਤੀ ਕਰੀਏ। ਗੁਣ ਕਥਨ ਅਪਾਰ, ਗੁਣ ਕਥਨ ਅਪਾਰ। ਕਹਿੰਦੇ ਨੇ ਆਵਾਜ਼ ਆ ਗਈ ਉਧਰੋਂ, ਦਰਸ਼ਨ ਤਾਂ ਦਿੱਤੇ ਨਹੀਂ। ਉਹਨਾਂ ਨੇ ਕਿਹਾ ਮੈਂ ਜਾਣਦਾ ਨਹੀਂ ਜੋ ਤੇਰਾ ਹਾਲ ਹੈ, ਤੂੰ ਮੈਨੂੰ ਸੁਣਾ ਸੁਣਾ ਕੇ ਕਹਿੰਦਾ, ਇੰਨੇ ਬੋਲ ਮਾਰਦਾ ਹੈ, ਚੀਕਾ ਚਕਾਈ ਕਰਦਾ ਹੈ, ਇੰਨਾ ਕਲੇਸ਼ ਕਰਦਾ ਹੈ, ਕਿਵੇਂ ਬੋਲੀ ਜਾਂਦਾ, ਮੈਨੂੰ ਦਰਸ਼ਨ ਦੇ ਦਿਓ, ਮੇਰੀ ਮਤ ਐਸੀ ਹੈ, ਮੈਂ ਤਾਂ ਡੱਡੂ ਹਾਂ ਖੂਹ ਦਾ, ਕਿ ਮੈਨੂੰ ਮੈਂ ਅਣਜਾਣ ਅੰਤਰਜਾਮੀ ਨਹੀਂ ਹਾਂ, ਮੈਂ ਤੇਰੇ ਦਿਲ ਦੀ ਗੱਲ ਨਹੀਂ ਜਾਣਦਾ। ਕਿਹਾ ਮਹਾਰਾਜ ਇਹ ਨਹੀਂ ਗੱਲ ਹੈ, ਮੈਂ ਤਾਂ ਬੋਲਦਾ ਕਿ ਤੁਹਾਡੀ ਭਗਤੀ ਜਾਗ ਪਏ ਮੇਰੇ ਅੰਦਰ, ਅਰਦਾਸ ਕਰਦਿਆਂ ਕਰਦਿਆਂ ਪ੍ਰੇਮਾ ਭਗਤੀ ਜਾਗ ਪਏ ਆ ਮੇਰੇ ਮਨ ਅੰਦਰ। ਉੱਠ ਖੜੇ, ਇੰਨਾ ਤੀਬਰ ਵੈਰਾਗ ਕਿ ਮੇਰੀ ਭਟਕਣਾ ਮੁੱਕ ਜਾਏ, ਸ਼ਾਇਦ ਉੱਥੋਂ ਮਿਲੂਗਾ, ਉੱਥੇ ਚੱਲੀਏ, ਉੱਥੋਂ ਦਰਸ਼ਨ ਹੋ ਜਾਣਗੇ। ਸਾਰੀ ਉਮਰ ਆਪਾਂ ਲੋਕ ਐਂ ਲਗਾ ਲੈਂਦੇ ਹਾਂ। ਕੀ ਕਹਿੰਦੇ?
ਪ੍ਰੇਮ ਭਗਤ ਕੇ ਕਾਰਨੇ,
ਕੋਈ ਨੀ ਕਿਸੇ ਚੁਮਿਆਰ ਨੂੰ ਚੁਮਿਆਰ ਕਹੀਏ, ਉਹ ਆਖੂ ਪਤਾ ਨੀ ਕਿੰਨਾ ਉਹ ਗੁੱਸੇ 'ਚ ਰੋਸ 'ਚ ਹੋ ਜਾਵੇ। ਪਰ ਸੰਤ ਦੇ ਕਹਿੰਦੇ ਨੇ ਮੈਂ ਤਾਂ ਚੁਮਿਆਰ ਦਾ ਹੀ ਚੁਮਿਆਰ ਹਾਂ, ਮੈਂ ਤਾਂ ਉਵੇਂ ਲੋਕਾਂ ਦੇ ਜੋੜੇ ਸਿਉਣਾ ਗੰਢਦਾ ਹਾਂ ਔਰ ਰੰਬੀ ਰੱਖਦਾ ਹਾਂ, ਉਸੇ ਤਰ੍ਹਾਂ ਹੀ ਮੇਰਾ ਕੰਮ ਹੈ। ਚੁਮਿਆਰ ਹੋ ਕੇ ਆਖਦਾ ਹਾਂ ਮੈਂ ਤੁਹਾਨੂੰ,
ਦਿਖਾਈ ਦੇ।
ਪੜ੍ਹੀਏ ਭਗਤ ਰਵਿਦਾਸ ਜੀ ਦਾ ਜੀਵਨ ਜਾਂ ਇਹਨਾਂ ਦੀਆਂ ਬੜੀਆਂ ਸਾਖੀਆਂ ਤਾਂ ਉੱਥੇ ਲੱਗਦਾ ਹੈ ਕਿ ਇਹ ਛਿਣ ਤੋਂ ਅੱਗੇ ਚਲੇ ਗਏ, ਮੋਹੀ ਤੋਹੀ ਹੋ ਗਏ। ਇਹ ਵੀ ਉਹਨਾਂ ਦਾ ਹੀ ਸ਼ਬਦ ਹੈ ਕਿ ਮਹਾਰਾਜ ਹੁਣ ਛੱਡ ਦਿਓ ਰੌਲਾ ਵੀ ਮੈਂ ਚੁਮਿਆਰ ਹਾਂ ਜਾਂ ਤੁਸੀਂ ਰੱਬ ਹੋ ਜਾਂ ਮੈਂ ਛੋਟਾ ਹਾਂ ਤੁਸੀਂ ਵੱਡੇ ਹੋ, ਮੈਂ ਖੂਹ ਦਾ ਡੱਡੂ ਹਾਂ ਤੁਸੀਂ ਸਮੁੰਦਰ ਸਾਗਰ ਹੋ। ਹੁਣ ਤਾਂ ਰੌਲਾ ਮੁੱਕ ਗਿਆ, ਤੋਹੀ ਮੋਹੀ ਮੋਹੀ ਤੋਹੀ, ਇੰਨਾ ਹੀ ਬੜਾ ਸ਼ਬਦ ਜਿਹਦਾ ਮਤਲਬ ਹੈ ਮੈਂ ਹੁਣ ਤੂੰ ਹੋ ਗਿਆ, ਤੂੰ ਮੈਂ ਹੋ ਗਿਆ। ਕੜਾ ਪਾਣੀ ਦਾ ਵਗਦੇ ਦਰਿਆ 'ਚ ਸੁੱਟ ਦਿਓ, ਉਹ ਸਾਰਾ ਹੀ ਪਾਣੀ ਦਰਿਆ ਬਣ ਜਾਂਦਾ ਹੈ। ਪਤਾ ਹੀ ਨਹੀਂ ਲੱਗਦਾ ਘੜੇ ਦਾ ਪਾਣੀ ਕਿਹੜਾ ਸੀ ਜਿਹੜਾ ਆਪਾਂ ਉਹ ਦਰਿਆ 'ਚ ਫੈਂਕਿਆ ਡੋਲਿਆ। ਆਓ ਇੱਕ ਵਾਰ ਫਿਰ ਪੜ੍ਹ ਲਓ ਕੀ ਪਤਾ ਆਪਣੇ 'ਤੇ ਕਦੀ ਕਿਰਪਾ ਕਰ ਦੇਣ। ਪਰ ਕਹੀਏ ਤਾਂ ਸਹੀ, ਕੁੰਡਾ ਤਾਂ ਖੜਕਾਈ ਚੱਲੀਏ। ਅੱਜ ਕੱਲ੍ਹ ਬੈਲ ਸਿਸਟਮ ਹੈ, ਬਾਹਰੋਂ ਬਟਨ ਦਬਾਈ ਜਾਓ ਅੰਦਰ ਆਵਾਜ਼ ਚਲੀ ਜਾਂਦੀ ਹੈ। ਕਈ ਤਾਂ ਸੁਣਦੇ ਹੀ ਨਹੀਂ, ਕਈ ਕਹਿੰਦੇ ਯਾਰ ਉਹ ਕਰਦਾ ਇਹ ਟੱਲੀ ਖੜਕਾਈ ਜਾਂਦਾ ਹੈ, ਟੈਲੀਫੋਨ ਦੀ ਟੱਲੀ ਖੜਕੀ ਜਾਂਦੀ ਹੈ। ਕੋਈ ਨਾ ਕੋਈ ਕੱਦਾ ਉੱਠ ਕੇ ਰਿਸੀਵਰ ਕੰਨਾਂ ਨਾਲ ਲਾ ਲੈਂਦਾ ਤਾਂ ਕਿ ਕੋਈ ਗੱਲ ਰਿਸੀਵ ਹੋ ਜਾਏ। ਆਪਾਂ ਵੀ ਉਹੀ ਟੈਲੀਫੋਨ ਤਾਂ ਕਰੀਏ, ਕੀ ਪਤਾ ਕੋਈ ਕਿਧਰੋਂ ਆਵਾਜ਼ ਆ ਜਾਏ, ਰਿਸੀਵਰ ਠੀਕ ਹੋ ਜਾਏ। ਸਗਲ ਪਵਨ ਕਰਾਂਗੇ। ਪਹਿਲਾਂ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਸਭੀ ਸਾਧੂ ਮਾਣ ਯੋਗ ਹਨ, ਮੱਥਾ ਟੇਕਣ ਯੋਗ ਹਨ। ਆਪਾਂ ਤਾਂ ਇਹ ਵੀ ਕਹਿੰਦੇ ਕੋਈ ਕੈਸਾ ਹੀ ਹੋਵੇ ਮੱਥਾ ਨਮਸਕਾਰ ਕਰੀਏ, ਪਰ ਜਿਨ੍ਹਾਂ ਦੇ ਆਰਾਧਨਾ ਵਿੱਚ, ਜਿਨ੍ਹਾਂ ਦੇ ਧਿਆਨ ਵਿੱਚ, ਇਹਨਾਂ ਦਿਨਾਂ 'ਚ ਅਸੀਂ ਮਸਤੂਆਣੇ ਦੇ ਨੇੜੇ ਕਈ ਮਹਾਂਪੁਰਸ਼ਾਂ ਦੇ ਨਾਲ ਜੁੜਦੇ ਰਹੇ, ਕੁਛ ਇੱਕ ਦੋ ਦਿਨ ਕਥਾ ਵਿਚਾਰ ਵੀ ਕਰਦੇ ਰਹੇ, ਉੱਥੋਂ ਹੀ ਸੰਕਲਪ ਜਾਗਿਆ। ਕਿਉਂਕਿ ਮਸਤੂਆਣੇ ਤੋਂ ਹੀ ਥੋੜ੍ਹਾ ਬਹੁਤ ਪਤਾ ਲੱਗਿਆ ਵੀ ਸੰਤ ਹੁੰਦੇ ਨੇ, ਇਹ ਸਾਧ ਹੁੰਦੇ ਨੇ, ਇਹੋ ਜਿਹੇ ਚੋਲੇ ਪਾਉਂਦੇ ਨੇ, ਇਉਂ ਇਹ ਇਸ਼ਨਾਨ ਕਰਦੇ ਨੇ, ਇਉਂ ਇਹ ਬੈਠਦੇ ਹਨ, ਅਤੇ ਇਹੋ ਜਿਹਾ ਕਰਮ ਕਰਦੇ ਹਨ। ਅਤੇ ਆਪਾਂ ਵੀ ਥੋੜ੍ਹਾ ਜਿਹਾ ਚਿਰ ਜਿੰਨਾ ਸਮਾਂ ਉਹ ਬਖਸ਼ਦੇ ਨੇ, ਗਿਣਤੀ ਤਾਂ ਕਰਨੀ ਨਹੀਂ ਬਿਲਕੁਲ, ਅਤੇ ਭੋਗ ਕਦੋਂ ਪੈਣਗੇ, ਫਿਰ ਸਮਾਪਤੀ ਕਦੋਂ ਹੋਊਗੀ, ਇਹ ਨਹੀਂ ਕਰਨਾ। ਅਤੇ ਪੰਜ ਪਾਠ ਹੋ ਗਏ ਉਹ ਤਾਂ ਅਰਦਾਸ 'ਚ ਆਪਾਂ ਕਹਿੰਦੇ ਹਾਂ, ਪਰ ਧਿਆਨ 'ਚ ਨਹੀਂ ਇਹ ਰੱਖਣਾ। ਆਓ ਸਮਾਪਤੀ ਵੱਲ। ਸਾਰੇ ਪੰਥ ਨੇ, ਸਾਰੇ ਜਗਤ ਨੇ ਮੰਨਿਆ, ਇੱਥੋਂ ਤੱਕ ਕਿ ਜਦੋਂ ਸ਼ਾਹਜ਼ਾਦਾ ਆਇਆ ਪ੍ਰਿੰਸ ਆਫ ਵੇਲ, ਤਾਂ ਮਹਾਰਾਜ ਜੀ ਨੂੰ ਮਹਾਰਾਜਾ ਪਟਿਆਲਾ ਆਪਣੇ ਜਤਨ ਨਾਲ ਸਾਰੇ ਰਾਜਿਆਂ ਨੇ ਮੀਟਿੰਗ ਕਰਕੇ ਕਿਹਾ ਕਿ ਪਹਿਲਾਂ ਸਭ ਤੋਂ ਹਾਥੀ ਦੇ ਉੱਤੇ ਬਾਬਾ ਅਤਰ ਸਿੰਘ ਜੀ ਸਵਾਰ ਹੋਣ, ਪਿੱਛੋਂ ਵਲੈਤ ਦਾ ਜਿਹੜਾ ਪ੍ਰਿੰਸ ਹੈ ਇੰਗਲੈਂਡ ਦਾ, ਜਿਹੜਾ ਸਭ ਤੋਂ ਵੱਡਾ ਮੰਨਿਆ ਜਾਂਦਾ ਸੀ ਉਸ ਵੇਲੇ, ਤਾਂ ਰਾਜ ਵੀ ਅੰਗਰੇਜ਼ਾਂ ਦਾ ਹੀ ਸੀ, ਉਹਨਾਂ ਦਾ ਹੀ ਇੱਥੇ ਰਾਜ ਸੀ। ਤਾਂ ਉੱਥੇ ਉਹਨਾਂ ਨੇ ਇੱਕ ਸ਼ਬਦ ਪੜ੍ਹਿਆ, ਤੁਸੀਂ ਪੜ੍ਹਨਾ, ਆਪਾਂ ਇੱਕ ਲਾਈਨ ਪੜ੍ਹਾਂਗੇ, ਸਾਰਾ ਸ਼ਬਦ ਫਿਰ ਪੜ੍ਹਦੇ ਜਾਣਾ।
ਹਰ ਸਮਾਨ ਨੇ ਰਾਜਾ ਤੋ ਹਰ ਸਮਾਨ ਹਰ ਸਮਾਨ ਹਰ ਸਮਾਨ
ਹੁਣ ਬੋਲੋ
ਸਮਾਨ ਰਾਜਾ ਕੋਈ ਹਰ ਸਮਾਨ ਰਾਜਾ ਹਰ ਸਮਾਨ ਰਾਜਾ ਕੋਈ ਹਰ ਸਮਾਨ
ਛੇ ਸੌ ਰਿਆਸਤਾਂ ਦੇ ਰਾਜੇ ਕਲਮੀਆਂ ਲਾਈ ਖੜੇ, ਵੱਡੇ ਵੱਡੇ ਮੁਸਲਮਾਨ ਨਬੀ ਖੜੇ ਹਨ। ਇੰਗਲੈਂਡ ਦਾ ਹੋਣ ਵਾਲਾ ਕਿੰਗ ਪਾਤਸ਼ਾਹ ਮਹਾਰਾਜ ਭੁਪਿੰਦਰ ਸਿੰਘ ਨੂੰ ਪੁੱਛਦਾ ਹੈ, ਇਹ ਹਾਥੀ ਤੇ ਕੌਣ ਬੈਠਾ ਹੈ ਜਿਸਦੀ ਆਵਾਜ਼ ਦੇ ਨਾਲ ਮੇਰਾ ਮਨ ਮੋਹਿਆ ਜਾ ਰਿਹਾ ਹੈ। ਫਿਰ ਉਹਨੇ ਦੱਸਿਆ ਇਹ ਸੰਤ ਤਪਨ ਸਿੰਘ ਜੀ ਹਨ। ਕਿਤਨੇ ਉਹਨਾਂ ਨੇ ਆਵਾਜ਼ ਸ਼ੁਰੂ ਕਰਤੀ, ਪੁੱਛਿਆ ਇਹ ਕੀ ਮਤਲਬ ਹੈ। ਦੱਸਣ ਵਾਲੇ ਨੇ ਦੱਸਤਾ ਕਿ ਉਹ ਇਹ ਕਹਿ ਰਹੇ ਨੇ ਵੀ ਇਹ ਰਾਜੇ ਤਾਂ ਚਾਰ ਦਿਨ ਦੇ ਰਾਜੇ, ਵਾਹਿਗੁਰੂ ਜਿਹਾ ਕੋਈ ਰਾਜਾ ਨਹੀਂ ਹੈ। ਅਗਲੀ ਲਾਈਨ ਚ ਭਾਈ ਗੁਰਦਾਸ, ਇਹ ਸਿੱਖ ਦੀ ਬਾਣੀ ਹੈ, ਗੁਰੂ ਦੀ ਬਾਣੀ ਉਧਰ ਚੱਲ ਰਹੀ ਹੈ, ਅੱਖਰ ਅੱਖਰ ਮਾਤਰ ਮਾਤਰ। ਮੇਰੇ ਅੰਦਰ ਤਾਂ ਇਉਂ ਹੁੰਦਾ ਕਿ ਜਿਹੜੇ ਪਾਠ ਕਰਦੇ ਨੇ ਰਾਤ ਨੂੰ ਦੋ ਦੋ ਘੰਟੇ, ਇਹ ਧੰਨ ਹਨ ਜੇਕਰ ਇਹ ਸੁਚੇਤ ਹੋ ਕੇ ਵੀ ਸਰੀਰ 'ਚ ਤਾਂ ਆਲਸ ਆਉਣ ਹੀ ਨਹੀਂ ਦੇਣਾ, ਇੰਨਾ ਵੈਰਾਗ ਕਿਤੇ ਆਖੋ ਮੈਂ ਆਪਣੀ ਮਹਿਮਾ ਕਰਦਾ। ਜਦੋਂ ਅਸੀਂ ਦੂਸਰਾ ਇਕੱਲਿਆਂ ਨੇ ਖੰਡ ਪਾਠ ਕੀਤਾ ਤਾਂ ਰਾਤ ਦੇ 10 ਵਜੇ ਨੇਤਰਾਂ 'ਚੋਂ ਜਲ ਚੱਲ ਪਿਆ। ਇੱਕ ਕਹਿਣ ਦੀ ਗੱਲ ਹੈ, ਤੁਸੀਂ ਉਹ ਨਾ ਸਮਝੋ ਕੋਈ ਪਾਠ ਕਰਕੇ ਇੱਕ ਚੌਂਕੜੀ 'ਤੇ ਆਪਾਂ ਕੋਈ ਵੱਡੇ ਬਣ ਗਏ ਉੱਚੇ ਹੋ ਗਏ, ਸਗੋਂ ਜੀ ਕਰਦਾ ਸੀ ਕਿ ਕੁੱਤਾ ਵੀ ਮੇਰੇ ਨਾਲੋਂ ਚੰਗਾ ਹੈ, ਇਹ ਜਿਹੜਾ ਫਿਰ ਰਿਹਾ ਹੈ, ਇਹ ਡੰਗਰ ਵੀ ਚੰਗੇ, ਕੋਈ ਇਹਨਾਂ ਦਾ ਨੇਮ ਹੈ, ਧਰਮ ਹੈ, ਅਸੂਲ ਹੈ, ਮਨੁੱਖ ਦਾ ਤਾਂ ਹੈ ਹੀ ਕੋਈ ਨਹੀਂ। ਅੱਜ ਪਿਆਰ ਪਾਉਂਦਾ ਦੂਸਰੇ ਦਿਨ ਨਿੰਦਿਆ ਕਰਦਾ, ਅੱਜ ਨਿੰਦਿਆ ਕਰਦਾ ਕੱਲ੍ਹ ਉਹ ਸਤੀ ਕਰਦਾ, ਆਪਾਂ ਇੱਕ ਦੂਸਰੇ ਦਾ ਭਰੋਸਾ ਹੀ ਨਹੀਂ ਰੱਖਦੇ। ਉਹ ਇਉਂ ਜੀ ਕਰਦਾ ਸੀ, ਸੁਚੇਤ ਹੋ ਕੇ ਇਸ਼ਨਾਨ ਕਰਕੇ ਫਿਰ ਇੱਕ ਇੱਕ ਮਾਤਰ ਨੂੰ ਵੇਖ ਕੇ ਲੱਗ ਕੰਨਾ, ਕਿਉਂਕਿ ਇੱਕ ਮਾਤਰ 'ਚ ਵੀ ਫਰਕ ਪੈ ਜਾਏ ਤਾਂ ਸਾਰਾ ਹੀ ਫਰਕ ਪੈ ਜਾਂਦਾ ਹੈ। ਆਓ ਅੰਗੇ ਮਹਾਰਾਜ ਕੀ ਕਹਿੰਦੇ ਕਿ ਪੈਸੇ ਟਕਾ ਬੇਸ਼ੱਕ ਨਾ ਚੜਾਓ ਗੁਰੂ, ਹਾਂ ਭਾਵਨਾ ਹੈ, ਵਾਹਿਗੁਰੂ ਨੇ ਮਾਇਆ ਬਖਸ਼ੀ ਹੋਵੇ ਪਰ ਨਾਲ ਉਹਦੇ ਭਾਵਨਾ ਭਗਤੀ ਹੋਵੇ, ਨਹੀਂ ਤਾਂ ਜਿਹਨੂੰ ਬਲੈਕ ਮਨੀ ਆਖਦੇ ਨੇ ਉਹ ਕਰੋੜਾਂ ਅਰਬਾਂ ਹੀ ਰੱਖਦੇ ਹੋਏ ਅੱਗੇ। ਸੰਤ ਅਤਰ ਸਿੰਘ ਜੀ ਨੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਕਿਹਾ ਕਿ ਸੇਵਾ, ਤੇਰੀ ਸੇਵਾ ਤਾਂ ਕੋਈ ਲੱਗੀ ਨਹੀਂ ਹੈ, ਸੇਵਾ ਤਾਂ ਉਹ ਜਿਹੜੇ ਭਾਂਡੇ ਮਾਂਜਦੇ ਉਹ ਝਾੜੂ ਦਿੰਦੇ ਉੱਥੇ। ਅਤੇ ਫਿਰ ਉਹਨੇ ਸੁਣਿਆ ਭਾਂਡੇ ਮਾਂਜੇ ਕਿਹਾ ਹੁਣ ਠੀਕ ਹੈ, ਹੁਣ ਹਰਦਲੀਆਂ ਨੂੰ, ਚਪੜਾਸੀਆਂ ਨੂੰ, ਰਾਜ ਮਹਿਲ 'ਚ ਰਹਿਣ ਵਾਲਿਆਂ ਨੂੰ ਹੁਕਮ ਦੇ ਦਿੱਤਾ। ਉਹਦੀ ਸਮਝ 'ਚ ਆਈ ਗੱਲ ਕਿ ਸੇਵਾ ਉਸੇ ਦੀ ਹੈ ਜੋ ਸੇਵਾ ਕਰਦਾ ਹੈ। ਅਗਲੀ ਲਾਈਨ ਦੇਖੋ ਕੀ ਸਮਝੋ। ਸੁਭਾਅ ਹੈ ਜੇ ਪੜ੍ਹਦਿਆਂ ਪੜ੍ਹਦਿਆਂ ਸੰਕਲਪ ਉੱਠ ਖੜੇ ਤਾਂ ਉਹਨੂੰ ਬਾਹਰ ਕੱਢਣਾ, ਨਹੀਂ ਤਾਂ ਸੁਭਾਅ ਪੈ ਜਾਂਦਾ ਆਦਮੀ ਨੂੰ ਮਨ ਦਾ, ਮਨ ਕਿਤੇ ਭੱਜਦਾ ਰਹਿੰਦਾ ਹੈ ਅਤੇ ਬਾਣੀ ਜੀਵ ਨਾਲ ਪੜ੍ਹਦਾ। ਉਹ ਫਿਰ ਹੱਥ ਜੋੜ ਕੇ ਚਰਨਾਂ 'ਤੇ ਨਮਸਕਾਰ ਕਰਕੇ ਮੈਂ ਕਹਿਣ ਲੱਗਿਆ ਸੀ ਕਿ ਮੇਰਾ ਜੀ ਇਹ ਕਈ ਵਾਰ ਮਨ ਚੁੱਟਦਾ ਹੈ ਕਿ ਇਹ ਜਿਹੜੇ ਲੋਕ ਰਾਤ ਨੂੰ ਦੋ ਦੋ ਤਿੰਨ ਤਿੰਨ ਘੰਟੇ ਪਾਠ ਕਰਦੇ ਨੇ ਕਿਉਂ ਨਾ ਇਹਨਾਂ ਦੇ ਚਰਨਾਂ 'ਤੇ ਨਮਸਕਾਰ ਕਰੀਏ, ਸੱਚਾ ਬਚਨ ਵਾਰੰਵਾਰ ਨਮਸਕਾਰ ਕਰੀਏ। ਪਰ ਨਾਲ ਨਾਲ ਹੱਥ ਜੋੜ ਕੇ ਬੇਨਤੀ ਹੈ, ਜਿਹੜੇ ਪਹਿਰਾ ਦੇਣ ਉਹ ਵੀ ਖੁਸ਼ੀ ਨਾਲ, ਚਾਅ ਨਾਲ ਇੱਧਰ ਉੱਧਰ ਵੇਖਣਾ। ਜਿਹੜੇ ਮਹਾਰਾਜ ਦਾ ਪਾਠ ਕਰਦੇ ਨੇ ਚੌਂਕੜਾ ਲਾ ਕੇ, ਪਹਿਲਾਂ ਹੀ ਤਿਆਰੀ ਕਰਕੇ, ਇਸ਼ਨਾਨ ਕਰਕੇ, ਜਦੋਂ ਸਾਡਾ ਪਹਿਰਾ ਹੁੰਦਾ ਸੀ ਮਹਾਰਾਜ ਸੰਤ ਸਾਨੂੰ ਤਾਂ ਰੋਟੀ ਨਹੀਂ ਸੀ ਖਾਣ ਦਿੰਦੇ, ਉਹ ਕਹਿੰਦੇ ਸੀ ਤੁਸੀਂ ਬਦਾਮ ਪੀ ਲਓ, ਖਾ ਲਓ, ਬੇਸ਼ੱਕ ਜਿਹੜੀ ਤੁਹਾਨੂੰ ਪੂਜਾ ਭੇਟਾ ਮਿਲਦੀ ਉਹਦੇ ਬਦਾਮ ਛਕ ਲਿਆ ਕਰੋ, ਪਰ ਅੰਨ ਥੋੜ੍ਹਾ ਖਾਓ ਤਾਂ ਕਿ ਆਲਸ ਨਾ, ਆਲਸ ਬਹੁਤ ਵੱਡੀ ਘਾਟ ਹੈ, ਬਹੁਤ ਵੱਡੀ ਅਟਕ ਹੈ, ਕਿਉਂਕਿ ਬਹੁਤ ਦੂਰ ਜਾ ਕੇ ਆਲਸ ਦੂਰ ਹੁੰਦਾ ਹੈ। ਆਓ ਕਿੱਥੋਂ ਪੜ੍ਹਦੇ ਸੀ ਆਪਾਂ, ਸਾਹਿਬਾ ਕਿਆ ਨਹੀਂ ਕਰਤੇ ਕਰਤਾ।
I'm going to die, I'm going to die, I'm going to die, I'm going to die.